ਰਾੜੇ ਦੀ ਢੱਕੀ ਦੇ ਡੇਰੇ ਦੀ ਰਚਨਾ। ਦਿਨ ਬ ਦਿਨ ਸੰਗਤਾਂ ਦਾ ਇਕੱਠ ਹੋਣ ਲੱਗਾ, ਪਰ ਲੰਗਰ ਦੇ ਰਾਸ਼ਨ ਵਾਸਤੇ ਅਤੇ ਮੀਂਹ ਕਣੀ ਵਿੱਚ ਸੰਗਤਾਂ ਦੇ ਆਰਾਮ ਲਈ ਕੋਈ ਛੱਤੀ ਜਗ੍ਹਾ ਨਹੀਂ ਸੀ। ਛੋਟੇ ਸੰਤ ਜੀ ਨੂੰ ਮੁਖੀ ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਵਾਜ, ਹੁਣ ਕੁਛ ਛੱਪਰੀਆਂ ਜਾਂ ਕਮਰੇ ਬਣਨੇ ਚਾਹੀਦੇ ਹਨ। ਉਹਨਾਂ ਵੱਡੇ ਮਹਾਂਪੁਰਸ਼ਾਂ ਨਾਲ ਸਲਾਹ ਕੀਤੀ ਕਿ ਸੰਘ ਦਾ ਖਿਆਲ ਕੁਝ ਕਮਰੇ ਜਾਂ ਛੱਪਰੀਆਂ ਤਿਆਰ ਕਰਨ ਦਾ ਹੈ। ਇਹ ਦੋਵੇਂ ਮਹਾਂਪੁਰਸ਼ ਪਰਵਿਰਤੀ ਦੇ ਝਾਂਜਟ ਤੋਂ ਬੜਾ ਹੀ ਸੰਕੋਚ ਕਰਦੇ ਸਨ, ਪਰ ਜੋ ਪਿਛਲੀ ਪ੍ਰਾਵਲਦ ਹੈ ਉਹ ਕਿਵੇਂ ਨਾ ਫਲ ਦੇਵੇ, ਫੁਰਨੇ ਤੋਂ ਬਗੈਰ ਹੀ ਪ੍ਰਾਰਵਧ ਨੇ ਪਦਾਰਥ ਅੱਗੇ ਲਿਆ ਰੱਖਣੇ ਹਨ, ਕਿਉਂਕਿ ਤਿੰਨ ਤਰ੍ਹਾਂ ਦੀ ਪ੍ਰਾਰਵਧ ਮੰਨੀ ਹੈ, ਇੱਛਾ ਨਿਛ, ਪ੍ਰੀਛਿਆ, ਤਰਵਿਧ ਕਰਮ ਕੇ ਭੋਗ। ਜਨਮ ਆਦਿ ਮਰਨਾਤ ਲੋ ਕਹਿਤ ਸਿਆਣੇ ਲੋਗ, ਭਾਵ ਇੱਛਾ, ਨਾ ਇੱਛਾ ਅਤੇ ਪਰਾਈ ਇੱਛਾ, ਇਹ ਤਿੰਨ ਪ੍ਰਕਾਰ ਦੇ ਕਰਮਾਂ ਦੇ ਭੋਗ ਹਨ। ਆਪਣੇ ਮਨ ਦਾ ਸੰਕਲਪ ਹੋਣਾ ਪਰ ਮਿਲਣਾ ਪਦਾਰਥ ਨੇ ਫੇਰ ਵੀ ਪ੍ਰਾਰਵਧ ਅਨੁਸਾਰ ਹੀ ਹੈ। ਆਪਣੀ ਇੱਛਾ ਤਾਂ ਨਾ ਹੋਣੀ, ਪਰ ਦੂਜੇ ਮਨੁੱਖ ਦੀ ਭਾਵਨਾ ਦੇਖ ਕੇ ਵਸਤੂ ਅੰਗੀਕਾਰ ਕਰ ਲੈਣੀ। ਜਿਵੇਂ ਜੰਗਲ ਦੀ ਕੁਟੀਆ ਵਿੱਚ ਰਹਿਣ ਵਾਲੇ ਕਿਸੇ ਬਰਖਤ ਸਾਧੂ ਨੂੰ ਘਰ ਵਾਲੇ ਪ੍ਰੇਮੀ ਨੇ ਪਿੱਛਿਆ ਜਾਣ ਤੋਂ ਪਹਿਲਾਂ ਹੀ ਪ੍ਰਸ਼ਾਦ ਵਾਸਤੇ ਬੇਨਤੀ ਕਰਨੀ ਅਤੇ ਲਿਆ ਕੇ ਛਕਾਉਣਾ, ਨਾ ਆਪਣੀ ਇੱਛਾ ਹੋਣੀ ਨਾ ਕਿਸੇ ਹੋਰ ਨੇ ਆ ਕੇ ਬੇਨਤੀ ਕਰਨੀ, ਜੋ ਸੁੱਤੇ ਹੀ ਪਦਾਰਥ ਪ੍ਰਾਪਤ ਹੋਣਾ, ਇਹ ਅਨਿੱਛ ਅਨਿੱਛਿਆ ਪ੍ਰਾਰਵਧ। ਜਿਵੇਂ ਕਿਸੇ ਬ੍ਰਿਸ਼ ਹੇਠਾਂ ਲੰਮੇ ਪਏ ਮਨੁੱਖ ਦੀ ਛਾਤੀ ਉੱਤੇ ਟੁੱਟ ਕੇ ਫਲ ਅੜ ਗਏ, ਉਸ ਨੂੰ ਅਚਾਨਕ ਚੁੱਕ ਕੇ ਆਪਣੇ ਮੂੰਹ ਵਿੱਚ ਪਾ ਲਵੇ, ਇਹ ਨਿੱਛ ਪ੍ਰਾਰਵਧ ਹੈ। ਇੱਥੇ ਹੁਣ ਆਪਣੀ ਤਾਂ ਇੱਛਾ ਕੋਈ ਨਹੀਂ, ਦੂਜਿਆਂ ਦੀ ਇੱਛਾ ਹੈ ਜਾਂ ਈਸ਼ਵਰੀ ਫੁਰਨਾ ਹੈ, ਜੋ ਸਦਾ ਹੀ ਪ੍ਰਭੂ ਦਾ ਸਤ ਸੰਕਲਪ ਹੈ ਕਿ ਇਹਨਾਂ ਨੇ ਨਾਮ ਜਪਾ ਕੇ ਸੇਵਾ ਸਵਨ ਵਿੱਚ ਜੋੜ ਕੇ ਭੁੱਲੇ ਭਟਕੇ ਜੀਵਾਂ ਨੂੰ ਤਾਰਨਾ ਹੈ, ਸਤ ਧਰਮ ਦਾ ਉਪਦੇਸ਼ ਦੇ ਕੇ ਦੁਨੀਆਂ ਦਾ ਭਲਾ ਕਰਨਾ ਹੈ। ਇਸ ਲਈ ਇਹਨਾਂ ਵਾਸਤੇ ਕੋਈ ਛੰਨ ਛੱਪਰੀ ਹੋਣੀ ਵੀ ਜ਼ਰੂਰੀ ਹੈ। ਇਹ ਫੁਰ ਹਿਰਦੇ ਵਿੱਚ ਜਿਤਨੇ ਪ੍ਰੇਮੀ ਹਜ਼ੂਰੀ ਵਿੱਚ ਰਹਿੰਦੇ ਸਨ ਜਾਂ ਬਾਹਰੋਂ ਸੰਗਤ ਆਉਂਦੀ ਸੀ, ਉਹਨਾਂ ਦੀ ਪ੍ਰਾਰਵਧ ਨੇ ਫੁਰਨਾ ਪੈਦਾ ਕਰ ਦਿੱਤਾ। ਹਰ ਇੱਕ ਗਿਆਨਵਾਨ ਦੀ ਅੰਦਰਲੀ ਅਵਸਥਾ ਭਾਵੇਂ ਇੱਕ ਹੈ, ਪਰ ਪ੍ਰਾਰਵਧ ਅਨੁਸਾਰ ਬਾਹਰਲੀ ਕਿਰਿਆ ਦਾ ਜ਼ਰੂਰ ਫਰਕ ਹੁੰਦਾ ਹੈ। ਹਰੇਕ ਦੀ ਇੱਕੋ ਜਿਹੀ ਨਹੀਂ ਹੁੰਦੀ, ਪਰ ਕੁੱਲੀ ਜੁੱਲੀ ਤੇ ਗੁੱਲੀ ਭਾਵ ਰੋਟੀ ਕੱਪੜਾ ਤੇ ਸਥਾਨ, ਤਿੰਨ ਚੀਜ਼ਾਂ ਦੀ ਹਰ ਇੱਕ ਨੂੰ ਜ਼ਰੂਰਤ ਹੈ, ਚਾਹੇ ਉਹ ਗ੍ਰਹਿਸਥ ਮਾਰਗ ਵਿੱਚ ਹੈ ਚਾਹੇ ਅਤੀਤ ਹੈ, ਭਾਵੇਂ ਫੁਰਨਾ ਕਰੇ ਜਾਂ ਨਾ ਕਰੇ ਈਸਰੀ ਨੇਤ ਹੈ। ਇਹ ਤਾਂ ਇਸ ਨੂੰ ਤਿੰਨੇ ਚੀਜ਼ਾਂ ਵਸ਼ ਮਿਲੀ ਜਾਣੀਆਂ ਹਨ। ਜੋ ਜ਼ਰੂਰਤ ਤੋਂ ਜ਼ਿਆਦਾ ਮੰਗਣਾ ਹੈ ਇਹ ਇਸ ਦੀ ਕਮਜ਼ੋਰੀ, ਮਨ ਦੀ ਭਟਕਣਾ ਤੇ ਲਾਲਚ ਬਸ ਹੋ ਕੇ ਦੁਖੀ ਹੋਣਾ ਹੈ। ਕਿਸੇ ਨਾ ਕਿਸੇ ਪ੍ਰੇਮੀ ਦਾ ਮਨ ਪ੍ਰੇਰ ਕੇ ਵਾਹਿਗੁਰੂ ਜ਼ਰੂਰ ਹੀ ਆਪਣੇ ਅਮੰਗ ਪਿਆਰਿਆਂ ਦੇ ਫੁਰ ਮਨ ਨੂੰ ਤਿੰਨ ਚੀਜ਼ਾਂ ਦੁਆਰਾ ਪੂਰਤੀ ਬਖਸ਼ਦਾ ਹੈ। ਤੂੰ ਅਣਮੰਗਿਆ ਦਾਨ ਦੇਵਣਾ ਸਭਨਾਹਾ ਜੀਆ। ਸੰਤ ਜੀ ਮਹਾਰਾਜ ਦੇ ਮਨ ਦਾ ਇਹੋ ਹੀ ਖਿਆਲ ਸੀ ਕਿ ਪ੍ਰਵਿਰਤੀ ਦੇ ਝਾਂਜਟ ਤੋਂ ਸੁਤੰਤਰ ਰਹਿ ਕੇ ਇਹੋ ਜਿਹੀ ਨਿਵੇਕਲੀ ਤੇ ਇਕਾਂਤ ਜਗ੍ਹਾ ਵਿੱਚ ਬੰਦਗੀ ਕਰਨੀ ਹੈ। ਪਰ ਛੋਟੇ ਸੰਤ ਜੀ ਨੇ ਜਦੋਂ ਸੰਗ ਦੀ ਬੇਨਤੀ ਦੱਸੀ ਤਾਂ ਭੂਤ ਭਿਖ ਦੇ ਗਿਆਤ ਗੇ ਅੰਤਰਜਾਮੀ ਦਾਤੇ ਨੇ ਕਈ ਕਾਰਨਾਂ ਨੂੰ ਲੈ ਕੇ ਲੋੜ ਅਨੁਸਾਰ ਮੂਲੀ ਜਿਹੀਆਂ ਛੱਪਰੀਆਂ ਬੰਨ ਲੈਣ ਦੀ ਮਨਜ਼ੂਰੀ ਬਖਸ਼ ਦਿੱਤੀ ਅਤੇ ਨਾਲ ਹੀ ਆਖਿਆ, ਗੁਰ ਭਾਈ ਇਹ ਤੁਸਾਂ ਨੇ ਅੱਗੇ ਹੋ ਕੇ ਬੇਨਤੀ ਕੀਤੀ ਹੈ, ਹੁਣ ਇਸ ਕੰਮ ਨੂੰ ਸੰਭਾਲੋ ਵੀ ਤੁਸੀਂ ਆਪ ਹੀ। ਅਸੀਂ ਤਾਂ ਕੇਵਲ ਪਰਮੇਸ਼ਰ ਦਾ ਸਿਮਰਨੀ ਕਰਨਾ ਕਰਾਉਣਾ ਹੈ ਤੇ ਮਹਾਂਪੁਰਸ਼ਾਂ ਦੇ ਹੁਕਮ ਦੀ ਪਾਲਣਾ ਕਰਨੀ ਹੈ, ਤੁਸੀਂ ਖੁਦ ਮਾਲਕ ਹੋ, ਅਸੀਂ ਤੁਹਾਡੇ ਕਿਸੇ ਵੀ ਕੰਮ ਵਿੱਚ ਚਾਹੇ ਘਟਾਓ ਚਾਹੇ ਵਧਾਓ ਦਖਲ ਨਹੀਂ ਦੇਵਾਂਗੇ। ਸਾਰੀ ਸੰਗ ਦੇ ਸਰੀਰ ਵੀ ਜੋ ਸਾਡੇ ਅਨੁਸਾਰ ਹਨ ਤੁਹਾਡੇ ਤੇ ਉਸੇ ਤਰ੍ਹਾਂ ਹੀ ਸ਼ਰਧਾ ਰੱਖਣ ਤੇ ਹੁਕਮ ਮੰਨਣਗੇ। ਸਾਡਾ ਖਜ਼ਾਨਾ ਤੁਹਾਡਾ ਹੈ, ਤੁਹਾਡਾ ਖਜ਼ਾਨਾ ਸਾਡਾ ਹੈ, ਇਸ ਵਿੱਚ ਕੋਈ ਵੀ ਭੇਦ ਭਾਵ ਨਹੀਂ ਹੋਵੇਗਾ। ਇੱਕ ਜੋਤ ਦੋਏ ਮੂਰਤੀ, ਜੋ ਬਚਨ ਵੱਡੇ ਮਹਾਰਾਜ ਜੀ ਨੇ ਆਪਣੇ ਤਾਈ ਕਹੇ ਹਨ, ਅਸੀਂ ਦੋਹਾਂ ਨੇ ਇੱਕ ਰੂਪ ਹੋ ਕੇ ਉਹਨਾਂ ਦੀ ਹੀ ਪਾਲਣਾ ਕਰਨੀ ਹੈ। ਉਹਨਾਂ ਨੇ ਕਿਹਾ ਸੀ, ਤੁਸੀਂ ਦੋਵੇਂ ਕਦੇ ਵੀ ਇੱਕ ਦੂਜੇ ਤੋਂ ਦੂਰ ਰਹਿਣ ਜਾਂ ਅਲਹਿਦਗੀ ਰੱਖਣ ਦੀ ਕੋਸ਼ਿਸ਼ ਨਹੀਂ ਕਰਨੀ। ਇੱਕ ਤਾਂ ਇੱਕ ਹੀ ਹੈ, ਪਰ ਇੱਕ ਤੇ ਇੱਕ ਦੋ ਏਕੇ 11 ਬਣ ਜਾਂਦੇ ਹਨ। ਸੋ ਤੁਸੀਂ ਫੌਜ ਵਿੱਚ ਨੌਕਰੀ ਕੀਤੀ ਹੈ, ਇਸ ਕੰਮ ਨੂੰ ਚੰਗੀ ਤਰ੍ਹਾਂ ਸੰਭਾਲ ਸਕਦੇ ਹੋ। ਅਸੀਂ ਵੀ ਹਰ ਤਰ੍ਹਾਂ ਕਰਕੇ ਤੁਹਾਡੇ ਨਾਲ ਹੀ ਹਾਂ, ਪਰ ਜ਼ਿੰਮੇਵਾਰੀ ਸਾਰੀ ਤੁਹਾਡੀ ਹੋਵੇਗੀ। ਉਸ ਸਥਾਨ ਦੀ ਸਾਰੀ ਜ਼ਿੰਮੇਵਾਰੀ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਦੇ ਜ਼ਿੰਮੇ ਸੌਂਪ ਦਿੱਤੀ। ਆਪ ਤਾਂ ਪਹਿਲਾਂ ਵਾਂਗ ਅਸੰਗ ਤੇ ਨਿਲੇਪ ਰਹਿ ਕੇ ਜੀਵਨ ਮੁਕਤੀ ਦਾ ਆਨੰਦ ਮਾਣਦੇ ਰਹੇ ਹਨ। ਛੋਟੇ ਸੰਤ ਜੀ ਮਹਾਰਾਜ ਵੀ ਮਨ ਕਰਕੇ ਪ੍ਰਵਿਰਤੀ ਦੇ ਪਸਾਰੇ ਤੋਂ ਸਦੀਵੀ ਨਿਲੇਪ ਰਹੇ। ਉਹਨਾਂ ਦੇ ਸੰਕਲਪ ਨਾਲ ਸੁੱਤੇ ਹੀ ਪ੍ਰਾਰਬਧ ਨੇ ਥੋੜੇ ਦਿਨਾਂ ਵਿੱਚ ਸੁੰਦਰ ਰਚਨਾ ਬਣਾ ਦਿੱਤੀ। ਸਭ ਤੋਂ ਪਹਿਲਾਂ ਇੱਟ ਵਾਲੇ ਦੀ ਛੱਤ ਪਾ ਕੇ 12 ਫੁੱਟ ਲੰਮਾ 12 ਫੁੱਟ ਚੌੜਾ ਕਮਰਾ ਤਿਆਰ ਹੋਇਆ, ਜਿਸ ਦੀ ਸੇਵਾ ਕਰਨ ਦਾ ਉਦਮ ਘਨਕਸਾਨ ਨਗਰ ਦੇ ਸਰਦਾਰ ਬੇਅੰਤ ਸਿੰਘ ਪ੍ਰੇਮੀ ਨੇ ਕੀਤਾ। ਉਸ ਦੇ ਅੱਗੇ ਥੰਮਿਆਂ ਬਗੈਰ ਪਾਈਪਾਂ ਤੇ ਟੀਨ ਦਾ ਵਰਾਂਡਾ ਪਾਇਆ ਗਿਆ। ਦੋਹਾਂ ਮਹਾਂਪੁਰਸ਼ਾਂ ਨੇ ਇਸ ਦੇ ਅੰਦਰ ਭੂਮ ਆਸਨ ਦੀ ਰਹਿਸ਼ ਰੱਖ ਲਈ। ਫਿਰ ਬਾਰਸ਼ ਵਿੱਚ ਸਮਾਨ ਰੱਖਣ ਵਾਸਤੇ ਟੀਨ ਦੀਆਂ ਚਾਦਰਾਂ ਦਾ ਲੰਗਰ ਬਣ ਗਿਆ। ਉਪਰੰਤ 12 ਫੁੱਟ ਮੁਰੱਬਾ ਪੱਕਾ ਗੁਰੂ ਮਹਾਰਾਜ ਦਾ ਪ੍ਰਕਾਸ਼ ਸਥਾਨ ਬਣਾਇਆ। ਫਿਰ ਕੈਂਚੀਆਂ ਦੀ ਛੱਤ ਪਾ ਕੇ 35 ਫੁੱਟ ਲੰਮਾ 30 ਫੁੱਟ ਚੌੜਾ ਜਿਸ ਦੇ ਤਿੰਨ ਪਾਸੇ 10 ਫੁੱਟ ਚੌੜਾ ਵਰਾਂਡਾ ਸੀ ਗੁਰੂ ਸਥਾਨ ਤਿਆਰ ਕੀਤਾ। ਇਸ ਦੀ ਛੱਤ ਹੇਠਾਂ ਰੰਗੀ ਹੋਈ ਲੱਕੜੀ ਦੀ ਸੀਲਿੰਗ ਲਾ ਦਿੱਤੀ। ਫਿਰ ਸੰਗਤਾਂ ਨੇ ਅਰਜ ਕਰਕੇ ਵੱਡੇ ਸੰਤ ਜੀ ਮਹਾਰਾਜ ਦੀ ਰਹਿਸ਼ ਵਾਸਤੇ ਇੱਕ 10 ਫੁੱਟ ਮੁਰੱਬਾ ਪੱਕਾ ਭੋਰਾ ਬਣਾ ਦਿੱਤਾ। ਠੰਡਾ ਰਹਿਣ ਵਾਸਤੇ ਉੱਪਰ ਛੱਪਰ ਪਾਇਆ ਗਿਆ। ਉਸ ਦੇ ਅੱਗੇ ਕੋਠੜੀ ਸੀ, ਜਿਸ ਦੇ ਵਿੱਚੋਂ ਦੀ ਹੇਠਾਂ ਉਤਰਨ ਵਾਸਤੇ ਪੌੜੀਆਂ ਰੱਖੀਆਂ ਗਈਆਂ। ਜੋੜ ਮੇਲਿਆਂ ਦੀ ਆਰੰਭਤਾ। ਇੱਕ ਸਮੇਂ ਕਾਂਤ ਸਥਾਨ ਵਿੱਚ ਬੈਠਿਆਂ ਦੇਖ ਕੇ ਦੋਹਾਂ ਵਿਅਕਤੀਆਂ ਪਾਸ ਇਲਾਕੇ ਦੀ ਸੰਗਤ ਨੇ ਬੇਨਤੀ ਕੀਤੀ, ਗਰੀਬ ਨਿਵਾਜ ਆਪ ਸੁਬਾਹ ਸ਼ਾਮ ਤਾਂ ਕੀਰਤਨ ਵਿੱਚ ਦਰਸ਼ਨ ਬਖਸ਼ਦੇ ਹੋ, ਪਰ ਹੋਰ ਦਿਨ ਸਾਰਾ ਸਮਾਂ ਢੱਕ ਵਿੱਚ ਲੋਪ ਹੋਏ ਬੰਦਗੀ ਵਿੱਚ ਜੁੜੇ ਰਹਿੰਦੇ ਹੋ। ਬਾਹਰੋਂ ਆਏ ਮਾਈ ਭਾਈ ਦਰਸ਼ਨ ਨਹੀਂ ਕਰ ਸਕਦੇ, ਨਾ ਹੀ ਹਜ਼ੂਰ ਦੀ ਪਾਵਨ ਰਸਨਾ ਤੋਂ ਮੌਲਕ ਵਚਨ ਸੁਣਨ ਦਾ ਸੁਭਾਗ ਹੀ ਪ੍ਰਾਪਤ ਹੋ ਸਕਦਾ ਹੈ। ਆਪ ਕਿਰਪਾ ਕਰਕੇ ਮਹੀਨੇ ਵਿੱਚ ਕੋਈ ਜੋੜ ਮੇਲਾ ਨਿਯਤ ਕਰੋ, ਜਿਸ ਦਿਨ ਸਾਰੇ ਹੀ ਪ੍ਰੇਮੀ ਪੁੱਜ ਕੇ ਅੰਮ੍ਰਿਤਮਈ ਵਚਨਾਂ ਤੇ ਕੀਰਤਨ ਦਾ ਲਾਭ ਪ੍ਰਾਪਤ ਕਰ ਸਕਣ ਅਤੇ ਆਪ ਜੀ ਦਾ ਵੀ ਸੰਗਤ ਨੂੰ ਖੁੱਲਾ ਦੀਦਾਰ ਹੋ ਜਾਇਆ ਕਰੇ। ਸੰਤ ਜੀ ਮਹਾਰਾਜ ਨੇ ਇਹਨਾਂ ਮੁਖੀ ਸੱਜਣਾਂ ਦੀ ਜੋ ਇਲਾਕੇ ਦੇ ਨਗਰਾਂ ਤੋਂ ਇਕੱਠੇ ਹੋ ਕੇ ਆਏ ਸਨ ਬੇਨਤੀ ਵੱਲ ਧਿਆਨ ਦਿੱਤਾ। ਫੇਰ ਪਰਮੇਸ਼ਰ ਦੀ ਆਗਿਆ ਨਾਲ ਜੋ ਅੱਗੇ ਹਿੰਦੁਸਤਾਨ ਦੇ ਕੋਨੇ ਕੋਨੇ ਤੇ ਜਾ ਕੇ ਬਲਕਿ ਬਾਹਰਲੇ ਟਾਪੂਆਂ ਵਿੱਚ ਨਾਮ ਅੰਮ੍ਰਿਤ ਦੀ ਵਰਖਾ ਕਰਨੀ ਹੈ, ਉਸ ਨੂੰ ਅਨੁਭਵ ਕਰਕੇ ਹਰੇਕ ਮਹੀਨੇ ਦੀ ਸੰਗਰਾਂਦ ਤੋਂ ਪਹਿਲੀ ਰਾਤ ਅਤੇ ਪੂਰਨਮਾਸੀ ਦਿਨ ਆਉਣ ਵਾਲੀ ਪਹਿਲੀ ਰਾਤ ਮਹੀਨੇ ਵਿੱਚ ਇਹ ਦੋ ਜੋੜ ਮੇਲੇ ਨਿਯਤ ਕਰ ਲਏ। ਇਹਨਾਂ ਦੋਹਾਂ ਦਿਨਾਂ ਚੋਂ ਹਜ਼ਾਰਾਂ ਹੀ ਪ੍ਰੇਮੀ ਪੁੱਜ ਕੇ ਲਾਭ ਪ੍ਰਾਪਤ ਕਰਦੇ। ਫੇਰ ਸਰਦੀਆਂ ਵਿੱਚ ਦੀਵਾਨ ਲਗਾਉਣ ਵਾਸਤੇ 30 ਫੁੱਟ ਮੁਰੱਬਾ ਇੱਕ ਵੱਡਾ ਛੱਪਰ ਤਿਆਰ ਕੀਤਾ ਗਿਆ, ਜਿਸ ਵਿੱਚ ਜੋੜ ਮੇਲੇ ਨੂੰ ਦੀਵਾਨ ਭੀ ਸਜਦਾ ਅਤੇ ਰਾਤ ਦੇ ਸਮੇਂ ਮਾਈਆਂ ਵੀ ਇਸੇ ਵਿੱਚ ਆਰਾਮ ਕਰਦੀਆਂ। ਉਹ ਸਹਿਜੇ ਸਹਿਜੇ ਰਚਨਾ ਵਧਦੀ ਗਈ। ਫਿਰ ਇੱਟ ਵਾਲੇ ਦੀ ਛੱਤ ਤੇ 11 ਕਮਰੇ ਪਾਏ ਗਏ। ਜਿਉਂ ਜਿਉਂ ਸੰਗ ਦੀ ਆਵਾਜਾਈ ਵਧਦੀ ਗਈ, ਤਿਵੇਂ ਤਿਵੇਂ ਕਮਰੇ ਤੇ ਲੰਗਰ ਦੀ ਰਚਨਾ ਹੁੰਦੀ ਗਈ। ਉਪਰੰਤ 10 ਫੁੱਟ ਲੰਮਾ 12 ਫੁੱਟ ਚੌੜਾ ਬਰਾਂਡੇ ਸਮੇਤ ਕੱਚੀਆਂ ਕੰਧਾਂ ਤੇ ਲੰਗਰ ਤਿਆਰ ਕੀਤਾ ਗਿਆ। ਭਜਨ ਸਿਵਨ ਕਰਨ ਵਾਲੇ ਮਹਾਂਪੁਰਸ਼ਾਂ ਵਾਸਤੇ 14 ਛੱਪਰੀਆਂ ਬਣਾਈਆਂ ਗਈਆਂ। ਇਸ ਵਿੱਚ ਇਕੱਲੇ ਇਕੱਲੇ ਸੱਜਣ ਨੇ ਜੋ ਭਜਨ ਸਿਵਨ ਦਾ ਸ਼ੌਕ ਰੱਖਦੇ ਸਨ ਬਾਅਦ ਵਿੱਚ ਮੋਹ ਧਾਰਨ ਕਰ ਲਿਆ, ਜਿਸ ਦਾ ਜ਼ਿਕਰ ਅੱਗੇ ਕੀਤਾ ਹੈ। ਇਸ ਜਗ੍ਹਾ ਦਾ ਨਾਮ ਪੰਚਵਟੀ ਰੱਖਿਆ, ਜਿਵੇਂ ਪੰਚਵਟੀ ਇੱਥੇ ਤਿਆਗੀ ਬਰਾਕਤ ਰਿਸ਼ੀਆਂ ਦਾ ਵਾਸਾ ਸੀ, ਉਸੇ ਤਰ੍ਹਾਂ ਹੀ ਇੱਥੇ ਭਜਨਾ ਨੰਦੀ ਸਾਧੂ ਰਹਿਣ ਲੱਗੇ।